ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਜਲੀਲਾ ਤੇਰੇ ਨਾਮ ਬਣਾਈ ਰਾਜਲੀਲਾ ਤੇਰੇ ਨਾਮ ਬਣਾਈ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾ ਬਣੇ ਤੇਰੇ ਓਲੇ ਪਰਮ ਕੇ ਪਰਦੇ ਸਤਿਗੁਰ ਖੋਲੇ ਸਰਬ ਸੁਖਾ ਬਣੇ ਤੇਰੇ ਓਲੇ ਪਰਮ ਕੇ ਪਰਦੇ ਸਤਿਗੁਰ ਖੋਲੇ ਅਗੰਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਨਿਮਾਣਿਆਂ ਦੇ ਮਾਣ ਸਤਿਗੁਰੂ ਨਤਾਣਿਆਂ ਦੇ ਤਾਣ ਸਰਬ ਸਾਂਝੀ ਵਾਲਤਾ ਦੇ ਰਹਿਬਰ ਦਸਾਂ ਪਾਤਸ਼ਾਹੀਆਂ ਦੀ ਜੋਤ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਨਾਨਕ ਸੋਧੇ ਸਿਮਰਤ ਬੇਦ ਪਾਰ ਬ੍ਰਹਮ ਗੁਰ ਨਾਹੀ ਭੇਦ ਐਸੇ ਦੀਨ ਦਿਆਲ ਸਤਿਗੁਰੂ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਸ਼ਹਿਨਸ਼ਾਹ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਏ ਮਾਨ ਸਨਮਾਨਯੋਗ ਗੁਰੂ ਦਾ ਖਾਸ ਰੂਪ ਖਾਲਸਾ ਸਾਧ ਸੰਗਤ ਜਿੱਥੇ ਸਾਰੀਆਂ ਸੰਗਤਾਂ ਗੁਰੂ ਕੀ ਗੋਦ ਵਿੱਚ ਮਿਲ ਬੈਠੇ ਹੋ ਆਪ ਨੂੰ ਸਨੇਮਰ ਹੱਥ ਬੰਨ ਬੇਨਤੀ ਕਰ ਰਹੇ ਹਾਂ ਉੱਥੇ ਜਿਹੜੀਆਂ ਸੰਗਤਾਂ ਗੁਰੂ ਦੇ ਪਿਆਰੇ ਘਰਾਂ ਵਿੱਚ ਬੈਠੇ ਹੋਏ ਵੀ ਟੈਲੀਵਿਜ਼ਨ ਰਾਹੀਂ ਲਾਈਵ ਇਸ ਅਸਥਾਨ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਤੋਂ ਘਰਾਂ 'ਚ ਬੈਠੀਆਂ ਸੰਗਤਾਂ ਵੀ ਲਾਹਾ ਲੈ ਰਹੀਆਂ ਲਾਈਵ ਪ੍ਰੋਗਰਾਮ 'ਤੇ ਕਥਾ ਕੀਰਤਨ ਸਰਵਣ ਕਰ ਸਾਰੇ ਮਨ ਬਿਰਤੀ ਟਿਕਾਓ ਮਿਲ ਕੇ ਸਾਰੀ ਸੰਗਤ ਗੁਰੂ ਫਤਿਹ ਦੀ ਸਾਂਝ ਪਾਈਏ ਕੋਈ ਰਸਨਾ ਬਿਰਥੀ ਨਾ ਰਹੇ ਸਾਰੇ ਇਕਾਗਰ ਚਿੱਤ ਹੋਵੋ ਮਨ ਬਿਰਤੀ ਟਿਕਾਓ ਅਤੇ ਮਿਲ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਵਿਸ਼ੇਸ਼ ਸਮਾਗਮ ਗੁਰੂ ਕਾ ਖਾਲਸਾ ਜਿਨ੍ਹਾਂ ਨੇ ਇਸ ਮਾਰਚ ਦੇ ਮਹੀਨੇ ਵਿੱਚ ਦਿੱਲੀ ਨੂੰ ਫਤਿਹ ਕੀਤਾ ਸੀ ਦਿੱਲੀ ਦੇ ਲਾਲ ਕਿਲ੍ਹੇ ਦੇ ਉੱਤੇ ਪੰਥ ਖਾਲਸੇ ਨੇ ਇਸ ਮਾਰਚ ਦੇ ਮਹੀਨੇ 'ਚ ਕੇਸਰੀ ਨਿਸ਼ਾਨ ਸਾਹਿਬ ਚਲਾ ਕੇ ਦਿੱਲੀ ਦੀ ਧਰਤੀ 'ਤੇ ਖਾਲਸਾ ਰਾਜ ਕਾਇਮ ਕੀਤਾ ਸੀ ਇਹਨੂੰ ਅਸੀਂ ਦਿੱਲੀ ਫਤਿਹ ਦਿਵਸ ਕਹਿੰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਖਾਲਸਾ ਸ਼ਬਦ ਵੀ ਇੱਕ ਵਾਰੀ ਆਇਆ ਫਤਿਹ ਸ਼ਬਦ ਵੀ ਇੱਕ ਵਾਰੀ ਆਇਆ ਰਾਗ ਸੋਰਠ ਵਿੱਚ ਜਦੋਂ ਭਗਤ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਉੱਥੇ ਸਾਨੂੰ ਖਾਲਸਾ ਸ਼ਬਦ ਪੜ੍ਹਨ ਵਾਸਤੇ ਮਿਲਦਾ ਗੌੜੀ ਬਾਵਨ ਅੱਖਰੀ ਵਿੱਚ ਜਦੋਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਦੇ ਹਾਂ ਉੱਥੇ ਲਫ਼ਜ਼ ਫਤਿਹ ਪੜ੍ਹਨ ਵਾਸਤੇ ਮਿਲਦਾ ਸਨ ਦੋਵੇਂ ਬਚਨ ਆਪ ਨਾਲ ਸਾਂਝੇ ਕਰਦੇ ਨੇ ਭਗਤ ਕਬੀਰ ਸਾਹਿਬ ਸੋਰਠ ਰਾਗ 'ਚ ਕਹਿੰਦੇ ਨੇ ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹੇ ਜਾਨੀ ਜਿਨ੍ਹਾਂ ਨੇ ਪ੍ਰੇਮਾ ਭਗਤੀ ਨੂੰ ਜਾਣਿਆ ਉਹ ਜਿਹੜੇ ਪਰਮਾਤਮਾ ਦੇ ਪਿਆਰੇ ਜਨ ਨੇ ਉਹ ਖਾਲਸੇ ਬਣ ਗਏ ਔਰ ਚੇਤੇ 'ਚ ਰੱਖਿਓ ਜਿਹੜੀ ਗੱਲ ਨੂੰ ਭਗਤ ਕਬੀਰ ਸਾਹਿਬ ਨੇ ਆਖਿਆ ਸੀ ਕਹੋ ਕਬੀਰ ਜਨ ਭਏ ਖਾਲਸੇ ਕੌਣ ਆ ਉਹ ਜਨ ਖਾਲਸੇ ਕੀ ਦਿੱਤੀ ਪਰਿਭਾਸ਼ਾ ਭਗਤ ਕਬੀਰ ਸਾਹਿਬ ਨੇ ਖਾਲਸੇ ਦੀ ਪ੍ਰੇਮ ਭਗਤ ਜਿਹੇ ਜਾਨੀ ਜਿਨ੍ਹਾਂ ਨੇ ਪ੍ਰਭੂ ਦੀ ਗੁਰੂ ਦੀ ਪ੍ਰੇਮਾ ਭਗਤੀ ਨੂੰ ਜਾਣ ਲਿਆ ਵਾ। ਅਤੇ ਇੱਕ ਵਿਦਵਾਨ ਪਤਾ ਕੀ ਲਿਖਦਾ, ਕਹਿੰਦਾ ਉਹੀਓ ਬਚਨ 1699 ਦੀ ਵਿਸਾਖੀ ਨੂੰ ਜਦੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਸਾਜਿਆ, ਉਹ ਜਿਹੜੀ 1699 ਦੀ ਵਿਸਾਖੀ ਸੀ ਉਹ ਜੋ ਤੋਂ ਪ੍ਰੇਮ ਖੇਲਣ ਕਾ ਚਾਓ ਦਾ ਪ੍ਰਤੱਖ ਸਬੂਤ ਸੀ, ਸਾਕਸ਼ਾਤ ਜਿਨ੍ਹਾਂ ਨੇ ਸੀਸ ਤਲੀ ਦੇ ਉੱਤੇ ਰੱਖ ਕੇ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖੀ ਲਈ, ਸਿਰ ਦੇ ਕੇ ਖੰਡੇ ਬਾਟੇ ਦੀ ਪੌਲ ਛਕੀ, ਉਹ ਪ੍ਰੇਮਾ ਭਗਤੀ ਸੀ, ਉਹ ਪ੍ਰੇਮ ਦਾ ਪਿਆਰ ਦਾ ਇੱਕ ਪ੍ਰਤੱਖ ਸਾਕਸ਼ਾਤ ਸਬੂਤ ਸੀ, ਔਰ ਪਹਿਲਾਂ ਮਰਨ ਕਬੂਲ ਜੀਵਨ ਕੀ ਛੱਡ ਆਸ ਦਾ ਪ੍ਰਤੱਖ ਪ੍ਰਮਾਣ ਉਹਨਾਂ ਪੰਜਾਂ ਪਿਆਰਿਆਂ ਨੇ ਦਿੱਤਾ। ਕਹੋ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤ ਜਿਹ ਜਾਨੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਗੌੜੀ ਰਾਗ ਵਿੱਚ ਇੱਕ ਬਾਣੀ ਉਚਾਰਨ ਕੀਤੀ, ਉਹਦਾ ਨਾਂ ਰੱਖਿਆ ਬਾਵਨ ਅੱਖਰੀ। ਉਹਦੇ 'ਚ ਪੰਚਮ ਪਾਤਸ਼ਾਹ ਦਾ ਇੱਕ ਸਲੋਕ ਹੈ, ਦਾਤਾ ਜੀ ਉੱਥੇ ਬਚਨ ਵਰਤਦੇ ਨੇ, ਫਾਹੇ ਕਾਟੇ ਮਿਟੇ ਗਮਨ ਫਤਿਹ ਭਈ ਮਨ ਜੀਤ। ਉੱਥੇ ਫਤਿਹ ਸ਼ਬਦ ਆਇਆ ਬਾਣੀ 'ਚ, ਫਾਹੇ ਕਾਟੇ ਮਿਟੇ ਗਮਨ ਫਤਿਹ ਭਈ ਮਨ ਜੀਤ, ਨਾਨਕ ਗੁਰ ਤੇ ਥਿੱਤ ਪਾਈ ਫਿਰਨ ਮਿਟੇ ਨਿਤ ਨੀਤ। ਭਟਕਣਾ ਮੁੱਕ ਗਈ, ਮਨ ਦੇ ਉੱਤੇ ਵੀ ਫਤਿਹ ਹਾਸਲ ਹੋ ਗਈ, ਅਤੇ ਸਾਰੀ ਦੀ ਸਾਰੀ ਭਟਕਣਾ ਮੁਕਾ ਕੇ ਟਿਕਾਓ ਸਹਿਜ ਆਤਮਿਕ ਅਡੋਲਤਾ ਪ੍ਰਾਪਤ ਹੋ ਗਈ। ਭਾਵ ਕਹਿਣ ਦਾ, ਜਿਸ ਨੂੰ ਤੁਸੀਂ ਅੱਜ ਫਤਿਹ ਆਖਦੇ ਹੋ, ਜਿਸ ਨੂੰ ਅੱਜ ਤੁਸੀਂ ਖਾਲਸਾ ਆਖਦੇ ਹੋ, ਜਿਹੜੇ ਸ਼ਬਦ ਪੰਥ ਖਾਲਸੇ ਵਿੱਚ ਵਰਤੇ ਜਾਂਦੇ ਆ, ਉਹ ਸਾਰੇ ਦੇ ਸਾਰੇ ਬਚਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ, ਗੁਰੂ ਕੇ ਸ਼ਬਦ ਵਿੱਚ, ਖਸਮ ਦੀ ਬਾਣੀ ਵਿੱਚ ਅੰਕਿਤ ਹੋਏ। ਰੋਜ਼ ਪੜ੍ਹਦੇ ਹੋ ਅਰਦਾਸ ਤੋਂ ਬਾਅਦ, ਆਗਿਆ ਭਈ ਅਕਾਲ ਕੇ ਤਬੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਹੈ ਖੋਜ ਸ਼ਬਦ ਮੈਲੇ ਰਾਜ ਕਰੇਗਾ ਖਾਲਸਾ। ਆ ਬਾਤ ਪਾਉਣੀ ਹੈ ਮੈਂ ਤੁਹਾਡੇ ਨਾਲ, ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ। ਇੱਕ ਗੱਲ ਚੇਤੇ 'ਚ ਰੱਖਿਓ, ਜਿਹੜਾ ਸਿੱਖ ਧਰਮ ਆ ਗੁਰੂ ਨਾਨਕ ਨੇ ਚਲਾਇਆ, ਸਿੱਖ ਮਤ ਦੇ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵਾ। ਚੇਤੇ ਰੱਖਿਓ, ਗੁਰੂ ਨਾਨਕ ਦੇ ਘਰ ਵਿੱਚ ਸ਼ਾਂਤ ਰਸ ਅਤੇ ਬੀਰ ਰਸ ਦੋਵੇਂ ਨਾਲ ਨਾਲ ਚੱਲਦੇ ਆ, ਇਕੱਠੇ ਨੇ। ਸ਼ਾਂਤ ਰਸ ਬੀਰ ਰਸ, ਇੱਥੇ ਰਾਜ ਦੀ ਗੱਲ, ਇੱਥੇ ਯੋਗ ਦੀ ਗੱਲ ਨਾਲ ਨਾਲ ਚੱਲਦੀ ਹੈ। ਤਾਂ ਦਾਸ ਨੇ ਮੰਗਲਾ ਚਰਨ ਵਿੱਚ ਬੇਨਤੀ ਕਰ ਦਿੱਤੀ ਸੀ, ਰਾਜ ਲੀਲਾ ਤੇਰੇ ਨਾਮ ਬਣਾਈ, ਯੋਗ ਬਣਿਆ ਤੇਰਾ ਕੀਰਤਨ ਗਾਈ। ਪੰਚਮ ਪਾਤਸ਼ਾਹ ਦੇ ਬੋਲ ਨੇ। ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਸਮੇਂ, ਅੱਜ ਮੀਰੀ ਤੇ ਪੀਰੀ ਦੀ ਗੱਲ ਕਰਦੇ ਹੋ ਨਾ, ਸਭ ਤੋਂ ਪਹਿਲਾਂ ਮੀਰ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਨਾਨਕ ਦੇਵ ਸਾਹਿਬ ਨੇ ਵਰਤਿਆ, ਚੇਤੇ ਰੱਖਿਓ। ਅੱਜ ਆਪਾਂ ਜੰਗ ਯੁੱਧ ਲੜਨ ਦੀ ਗੱਲ, ਰਾਜ ਭਾਗ ਪ੍ਰਾਪਤ ਕਰਨ ਦੀ ਗੱਲ, ਜੰਗ ਦੇ ਮੈਦਾਨ ਵਿੱਚ ਜੂਝਣ ਦੀ ਗੱਲ, ਸ਼ਮਸ਼ੀਰ ਦੀ ਗੱਲ, ਤੇਗ ਦੀ ਗੱਲ, ਅਸੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਜਾਂ ਸ਼ੁਰੂ ਕਰਦੇ ਹਾਂ, ਜਾਂ ਅਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਸ਼ੁਰੂ ਕਰਦੇ ਹਾਂ, ਸੱਜਣੋ ਚੇਤੇ ਰੱਖਿਓ, ਇਹ ਗੱਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਕੀਤੀ ਹੈ। ਆਹ ਜਿਹੜਾ ਸਲੋਕ ਹੈ ਨਾ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਸਲੋਕ ਹੈ ਇਹ ਬਚਨ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਆ। ਮਰਨ ਮੁਨਸਾ ਸੂਰਿਆ ਹੱਕ ਹੈ, ਜੇ ਹੋਏ ਮਰਨ ਪਰਵਾਨੂ, ਸੂਰੇ ਸੇ ਹੀ ਆਗੇ ਆਖੀਐ ਦਰਗਹਿ ਪਾਵੈ ਸਾਚੀ ਮਾਣੂ। ਗੁਰੂ ਨਾਨਕ ਦੇਵ ਸਾਹਿਬ ਦੇ ਬਚਨ ਹੈ ਵਿਡਾਂਸ ਰਾਗ 'ਚ। ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਏਤ, ਭਗਤ ਕਬੀਰ ਸਾਹਿਬ ਦੇ ਬਚਨ ਹੈ। ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਹਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ। ਕੀ ਅਰਥ ਹੈ ਇਹਦਾ ਹੁਣ? ਜੂਝਣ ਦਾ ਅਰਥ ਕੀ ਹੈ? ਅਬ ਜੂਝਣ ਕੋ ਦਾਓ, ਕਿਸ ਦਾ ਸ਼ਬਦ ਹੈ ਇਹ ਬਚਨ? ਕਿਤੇ ਗੁਰੂ ਹਰਗੋਬਿੰਦ ਸਾਹਿਬ ਨੇ ਥੋੜ੍ਹੀ ਆਖਿਆ, ਇਹ ਬਚਨ ਕਲਗੀਧਰ ਪਾਤਸ਼ਾਹ ਦੇ ਨਹੀਂ ਆ, ਇਹ ਬਚਨ ਭਗਤ ਕਬੀਰ ਸਾਹਿਬ ਦੇ ਆ। ਗੁਰੂ ਗ੍ਰੰਥ ਸਾਹਿਬ 'ਚ ਮਾਰੂ ਰਾਗ 'ਚ ਅਬ ਜੂਝਣ ਕੋ ਦਾਓ ਦੀ ਗੱਲ ਭਗਤ ਕਬੀਰ ਸਾਹਿਬ ਨੇ ਆਖੀ ਆ। ਸੂਰਾ ਸੋ ਪਹਿਚਾਨੀਆਂ ਦੀ ਗੱਲ ਭਗਤ ਕਬੀਰ ਸਾਹਿਬ ਨੇ ਆਖੀ ਆ। मरण मुनसा सूर्य हक है दी गल गुरु नानक देव साहब ने आखी है। और सजनों सिर धर तली गली मेरी आओ दी गल श्री गुरु नानक देव साहब ने आखी है। सतगुर आगे सीस भेट दो किस दे बचने आए सारिया गल्लां गुरु ग्रंथ साहब की बाणी खसम की बाणी राज की गल मीरी की गल पीरी की गल देग की गल तेग की गल शमशीर की गल देग चलाउनी तेग वाउण की बात पीरी ते मीरी की बात भगती ते शक्ति की बात शांत रस ते वीर रस की बात गुरु नानक ने की है गुरु ग्रंथ साहब। यह ठीक है गुरु नानक देव साहब ने जंग नहीं लड़िया युद्ध नहीं लड़े भगत कबीर साहब ने कोई जंग युद्ध नहीं लड़िया पर सजनों जंग लड़न वास्ते युद्ध लड़न वास्ते तुहाडी जमीर दे विच जान पाई है जिहड़ी मोइयां जमीरां नूं जे किसी ने जिउंदा कीता यह मैं नहीं कह रहा कोई सिख लेखक भी नहीं हद होगी ओ सजनों डॉक्टर इकबाल मुसलमान विद्वान है वह यह गल लिखता की कहिंदा गुरु नानक साहब के बारे जे जिहड़ियां दो लाइन एक कवि की रचना और जिहड़ा कवि है मुसलमान है आखिर उठी सदा तौहीद की पंजाब से किने आख्या सदा आवाज नू कहिंदे आ सब तो पहला गुलामी दियां जंजीरां तोड़न दी आवाज हिंदुस्तान विच किने बुलंद कीती एक मुसलमान लेखक लिखदा गुरु नानक ने तुसी गुलाम हो तुसी गुलामी दियां जंजीरां च जकड़े हो तुसी पर अधीन हो तुहाडियां जमीरां मर गईयां मैं जगाउण वास्ते आया किने आख्या वह मुसलमान विद्वान कहिंदा गुरु नानक ने दोवें पंक्तियां सांझियां कर दें आखिर उठी सदा तौहीद की पंजाब से हिंद को मर्दे कामल ने जगाया खाब से गुरु नानक नु की आखदा हो मर्दे कामल बड़ा कामल मर्द है तू गुरु नानक जिसने सारे देश विच ही नहीं सारी दुनिया विच सच दी आवाज बुलंद कीती भावें तेरे सामने बाबर बैठा होवे तावी गुरु नानक तेरे पल्ले सच है भावें तू बगदाद दी धरती ते बैठा होए तेरे सामने सैकड़े हजारा मुसलमान बैठे होन तेरे कोल सच है भावें तेरे सामने बनारस दी धरती जगन्नाथ दी पुरी ते हरिद्वार होवे हजारा विद्वान पंडित तेरे सन्मुख बैठे होन ब्राह्मण बैठे होन तेरे पल्ले सच है तू कामल मर्द है सुतियां हुईयां जमीरां नूं हलूण के जगाउण वाला मुर्शद है तू गुरु नानक दी बात फिर गल सुनियो सूरा सो पहचानियां दी बात गगन दमामा बाजियो दी बात सिर धर तली गली मेरी आओ दी बात मरण मुनसा सूरियां हक है दी गल मोहे मरने का चाओ है किन्हां ने आख्या है कबीर साहब ने आख्या ये बोल गुरु नानक देव साहब ने आखे जिहड़े तुहाडे नाल मैं पढ़े सांझे कीते आ बोल श्री गुरु रामदास महाराज दे सतगुरे आगे सीस भेट दें ये वक्री बात है कि गोकल चंद नारंग ने एक जगह ते बचन लिखिया पता की लिखता एक जगह ते विद्वान कहिंदा जेड़ी फसल ने ध्यान रखियो खालसे दे राज दी गल कर रहे हो तुसी दिल्ली फतेह दी जेड़ी फसल ने जेड़ी खेती ने गुरु गोबिंद सिंह साहब वेले खालसा रूपी फल दिता गल थोड़ी जी बरीकी दी है जेन च रखियो जेड़ी फसल ने श्री गुरु गोबिंद सिंह साहब वेले खालसा रूपी फल दिता भावें उस फसल नू फल गुरु गोबिंद सिंह साहब वेले लगा पर इस फसल दा बीज गुरु नानक ने बोया है इसका बीज गुरु नानक ने बीज दिता सी दूसरी गल होर लिख गया उसे दे बोल है गोकल चंद नारंग दे वो की लिखदा एक को खेती की गल करदा इंज ठेठ शब्दां च कहना हो सारे नू समझ आ जाए कहिंदा जेड़ी खेती गुरु नानक ने बीजी सी सिखी की खेती कहिंदा उस नू फल गुरु गोबिंद सिंह साहब दे वक्त लगा जिस नू अज तुसी खालसा आखदे हो दूसरी गल उहने पता की लिखी दूसरी बात वह विद्वान लिखदा कहिंदा जेड़ी शमशीर ने जेड़ी तेग ने खालसे दी शान सारी दी सारी दुनिया विच फैला दिती ते जेड़ी तेग ने अणख ते गैरत नाल जीवन दी जाच सिखाई जिसने जुलम दा टाकरा जालम दा टाकरा शमशीर नाल भी करन दा ढंग दस्या दशमेश पिता ने भावें ओ शमशीर भावें ओ तेग चली छेवें पातशाह वेले ਭਾਵੇਂ ਉਹ ਤੇਗ ਚੱਲੀ ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ, ਪਰ ਸੱਜਣੋ ਤੁਹਾਨੂੰ ਕਦੇ ਚੇਤਾ ਨਾ ਭੁੱਲ ਜਾਏ, ਇਸ ਤੇਗ ਦਾ ਫੌਲਾਦ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਹੀ ਕਮਾ ਕੇ ਦੇ ਗਏ ਸਨ। ਇਸ ਤੇਗ ਦੀ ਘਾੜਤ, ਇਸ ਸ਼ਮਸ਼ੀਰ ਦੀ ਘਾੜਤ ਗੁਰੂ ਨਾਨਕ ਨੇ ਘੜੀ ਆ। ਕਿਉਂ? ਕਿਉਂਕਿ ਪੰਥ ਗੁਰੂ ਨਾਨਕ ਨੇ ਸਾਜ ਦਿੱਤਾ ਸੀ। ਇੱਕ ਨੁਕਤੇ ਦੀ ਗੱਲ ਕਹਿ ਕੇ ਅੱਗੇ ਚੱਲਾਂਗਾ। ਅੱਜ ਸਹਿਜ ਸੁਭਾਏ ਜਦੋਂ ਖਾਲਸਾ ਸਾਜਿਆ ਨਾ, ਮਾਫ ਕਰਿਓ, ਕਈਆਂ ਤਸਵੀਰਾਂ 'ਤੇ ਵੀ ਮੈਂ ਵੇਖਿਆ ਜਦੋਂ ਕਲਗੀਧਰ ਪਾਤਸ਼ਾਹ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਰਹੇ ਆ, ਉਹਦੇ ਥੱਲੇ ਕਈ ਵਾਰੀ ਲਿਖਿਆ ਹੁੰਦਾ, ਭਾਵੇਂ ਕਲਪਤ ਤਸਵੀਰਾਂ ਵੱਖਰੀ ਬਾਤ ਹੈ, ਥੱਲੇ ਲਿਖਿਆ ਹੁੰਦਾ ਪੰਥ ਸਾਜਣਾ। ਪੰਥ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਨਹੀਂ ਸਾਜਿਆ, ਮਾਫ ਕਰਨਾ, ਪੰਥ ਗੁਰੂ ਨਾਨਕ ਨੇ ਸਾਜਿਆ। ਪੰਥ ਦੀ ਸਿਰਜਣਾ ਗੁਰੂ ਨਾਨਕ ਨੇ ਕੀਤੀ ਆ। ਇਸ ਪੰਥ ਦਾ ਸਿਰਜਣਹਾਰ ਗੁਰੂ ਨਾਨਕ ਹੈ। ਕਿਉਂ? ਇਸੇ ਪੰਥ ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਖਾਲਸਾ ਪੰਥ ਬਣਾਇਆ। ਭਾਈ ਗੁਰਦਾਸ ਨੂੰ ਪੜ੍ਹ ਕੇ ਵੇਖਿਓ, ਭਾਈ ਗੁਰਦਾਸ ਜਦੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਬਾਤ ਪਾਉਂਦੇ ਆ, ਉਹ ਪਤਾ ਕੀ ਆਖਦੇ ਆ? ਕਹਿੰਦੇ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਕਿਹਨੇ ਚਲਾਇਆ ਇਹ ਪੰਥ? ਕਿਸ ਦਾ ਘੜਿਆ ਹੋਇਆ ਪੰਥ? ਕਿਹਨੇ ਸਿਰਜਿਆ ਇਹ ਪੰਥ? ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੁ ਆਪਣਾ ਪੰਥ ਨਿਰਾਲਾ, ਜਿਸ ਨੂੰ ਭਾਈ ਗੁਰਦਾਸ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਵਕਤ ਨਿਰਾਲਾ ਪੰਥ ਕਹਿੰਦੇ ਆ, ਇਹਨੂੰ ਦਸਵੇਂ ਪਾਤਸ਼ਾਹ ਨੇ ਜਾ ਕੇ ਇਹਦੇ ਵੱਲ ਹੱਥ ਕਰਕੇ ਆਖਿਆ, ਆਹ ਦੋਵੇਂ ਪੰਕਤੀਆਂ ਰਲਾ ਕੇ ਪੜਿਓ। ਇੱਕ ਵਡਿਆਈ ਗੁਰੂ ਨਾਨਕ ਸਾਹਿਬ ਦੇ ਵਕਤ ਦੀ ਕੀਤੀ ਭਾਈ ਗੁਰਦਾਸ ਨੇ, ਉਹ ਕਹਿੰਦੇ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੁ ਆਪਣਾ ਪੰਥ ਨਿਰਾਲਾ। ਉਸੇ ਨਿਰਾਲੇ ਪੰਥ ਨੂੰ ਦਸ਼ਮੇਸ਼ ਨੇ ਦਸਵੇਂ ਜਾਮੇ 'ਚ ਜਾ ਕੇ ਆਖਿਆ, ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ ਸਾਰਾ। ਇਹਨੂੰ ਨਿਆਰਾ ਪੰਥ ਆਖਿਆ, ਨਿਆਰਾ ਖਾਲਸਾ ਆਖਿਆ। ਉੱਥੇ ਸੁਰਤ ਰੱਖਿਓ ਜਿੱਥੋਂ ਗੱਲ ਸ਼ੁਰੂ ਕੀਤੀ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਮੀਰ ਸ਼ਬਦ ਰਾਜਨੀਤੀ ਦੀ ਗੱਲ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਸਾਹਿਬ ਨੇ ਕੀਤੀ। ਜਦੋਂ ਬਾਬਰ ਹਿੰਦੁਸਤਾਨ 'ਤੇ ਏਮਨਾਬਾਦ 'ਤੇ ਚੜ੍ਹਾਈ ਕਰਕੇ ਆਇਆ, ਸਾਰਾ ਸ਼ਬਦ ਸਾਰੀਆਂ ਪੰਕਤੀਆਂ ਨਹੀਂ, ਆਪਣੇ ਸਮੇਂ 'ਚ ਮੈਂ ਰਹਿਣਾ, ਗੁਰੂ ਨਾਨਕ ਦੇਵ ਸਾਹਿਬ ਨੇ ਖਸਮ ਦੀ ਬਾਣੀ 'ਚ ਲਫਜ਼ ਵਰਤੇ, ਜਾਂ ਮੀਰ ਸੁਣਿਆ ਧਾਇਆ। ਇਹ ਰਾਜਨੀਤੀ ਦੀ ਗੱਲ ਸਿੱਖੀ ਉਸ ਵਕਤ, ਮੀਰ ਸੁਣਿਆ ਧਾਇਆ ਬਾਬਰ ਦੇ ਪ੍ਰਤੀ ਜਿਹੜੇ ਚਾਰ ਸ਼ਬਦ ਗੁਰੂ ਨਾਨਕ ਦੇਵ ਸਾਹਿਬ ਨੇ ਉਚਾਰਨ ਕੀਤੇ ਆ, ਉਹਨਾਂ 'ਚੋਂ ਪੜ੍ਹ ਕੇ ਵੇਖਿਓ। ਏਤੀ ਮਾਰ ਪਈ ਕਰਲਾਣੇ ਤੈਂਕੀ ਦਰਦ ਨਾ ਆਇਆ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਬੋਲ ਸਨ। ਸੁਣਿਓ ਬਾਤ, ਇਹ ਦੇਗ ਚਲਾਉਣ ਵਾਲਿਆਂ ਦਾ ਧਰਮ ਆ, ਇਹ ਤੇਗ ਵਾਹੁਣ ਵਾਲਿਆਂ ਦਾ ਧਰਮ ਹੈ, ਇਹ ਪੀਰੀ ਵਿੱਚ ਰਹਿਣ ਵਾਲਿਆਂ ਦਾ, ਜੋਗ ਕਮਾਉਣ ਵਾਲਿਆਂ ਦਾ ਧਰਮ ਹੈ, ਇਹ ਰਾਜਿਆਂ ਦਾ ਧਰਮ ਹੈ, ਇਹ ਸ਼ਹਿਨਸ਼ਾਹਾਂ ਦਾ ਧਰਮ ਹੈ। ਕਦੇ ਅਬਦਾਲੀ ਪੁੱਛਦਾ ਸੀ ਜ਼ਕਰੀਆ ਖਾਨ, ਕਦੇ ਨਾਦਰ ਸ਼ਾਹ ਪੁੱਛਦਾ ਸੀ, ਇਹਨਾਂ ਲੋਕਾਂ ਦੇ ਸਮੇਂ ਸਮੇਂ 'ਤੇ ਜ਼ਿਕਰ ਆਉਂਦੇ ਰਹੇ। ਅਬਦਾਲੀ ਇੱਕ ਗੱਲ ਪੁੱਛੇ, ਕਹਿੰਦਾ, ਇਹ ਸਿੱਖਾਂ ਨੂੰ ਮਾਰ ਮਾਰ ਕੇ ਥੱਕ ਗਿਆ ਵਾਂ, ਮੁੱਕਦੇ ਕਿਉਂ ਨਹੀਂ, ਮਰਦੇ ਕਿਉਂ ਨਹੀਂ, ਖਤਮ ਕਿਉਂ ਨਹੀਂ ਹੁੰਦੇ, ਕਿਹੜੀ ਤਾਕਤ ਹੈ ਇਹਨਾਂ ਕੋਲ? ਪੰਥ ਪ੍ਰਕਾਸ਼ ਗ੍ਰੰਥ ਪੜ੍ਹ ਕੇ ਵੇਖ ਲੈਣਾ, ਬੰਸਾਵਲੀ ਨਾਮਾ ਪੜ੍ਹ ਕੇ ਵੇਖ ਲੈਣਾ, ਵਿਦਵਾਨਾਂ ਨੇ ਬਚਨ ਉਹਦੇ 'ਚ ਪਤਾ ਕੀ ਲਿਖੇ ਜੋ ਮੈਂ ਪੜ੍ਹੇ ਆ। ਦੋਵੇਂ ਬੰਦੇ ਦੁਸ਼ਮਣ, ਭਾਵੇਂ ਨਾਦਰ ਸ਼ਾਹ ਹੋਵੇ, ਅਬਦਾਲੀ ਹੋਵੇ, ਭਾਵੇਂ ਜ਼ਕਰੀਆ ਖਾਨ ਨਾਲ ਉਹਦੀ ਗੋਸ਼ਟ ਹੋ ਰਹੀ ਆ, ਚਰਚਾ ਹੋ ਰਹੀ, ਉਹਦੀ ਸੰਵਾਦ ਚੱਲ ਰਿਹਾ ਉਹਦੇ ਨਾਲ, ਇਹ ਸਾਰੇ ਹੀ ਸਿੱਖਾਂ ਦੇ ਦੁਸ਼ਮਣ ਆ। ਉਹ ਜਵਾਬ ਵੇਖੋ ਕੀ ਦਿੰਦੇ ਆ, ਹੱਦ ਹੋ ਗਈ, ਦੁਸ਼ਮਣ ਵੀ ਸਾਡੀ ਸਿਫਤ ਕਰਦੇ। ਦੁਸ਼ਮਣ ਜਿਨ੍ਹਾਂ ਦੇ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਆ, ਉਹ ਖਾਲਸੇ ਦੀ ਵਡਿਆਈ ਕਰਦਾ ਪਿਆ ਬੰਦਾ ਆਪਣੇ ਮੂੰਹ। ਅਬਦਾਲੀ ਨੂੰ ਪਤਾ ਕੀ ਦੱਸਦਾ ਉਹ? ਕਹਿੰਦਾ, ਇਹ ਮੁੱਕਦੇ ਪਤਾ ਕਿਉਂ ਨਹੀਂ, ਇਹ ਸਿੱਖ ਖਾਲਸੇ ਤੇਰੇ ਕੋਲੋਂ ਕਿਉਂ ਨਹੀਂ ਆਪਣੇ ਕੋਲੋਂ ਖਤਮ ਹੋ ਰਹੇ? ਕਹਿੰਦਾ, ਆ ਤੈਨੂੰ ਕਾਰਨ ਦੱਸਾਂ। ਕਿਹੜਾ? ਕਹਿੰਦਾ, ਮੁਰਸ਼ਦ ਇਨਕਾ ਵਲੀ ਪਇਓ ਹੈ। ਪਹਿਲੀ ਗੱਲ ਇਹਨਾਂ ਦੀ ਆ ਵਾ, ਜਿਹੜਾ ਇਹਨਾਂ ਦਾ ਮੁਰਸ਼ਦ ਆ ਨਾ ਗੁਰੂ ਗੋਬਿੰਦ ਸਿੰਘ, ਉਹ ਬੜਾ ਤਕੜਾ ਵਲੀ ਸੀ, ਆਪਣੇ ਢੰਗ ਨਾਲ ਗੱਲ ਕਰਦਾ। ਉਹਨਾਂ ਦੇ ਵਿੱਚ ਵਲੀ ਸ਼ਬਦ ਬਹੁਤ ਵੱਡਾ, ਅਸੀਂ ਭਾਵੇਂ ਸਮਝੀਏ ਵੀ ਛੋਟੀ ਗੱਲ ਕਰਦਾ, ਉਹਨਾਂ ਦੀ ਨਜ਼ਰ 'ਚ ਵਲੀ ਸ਼ਬਦ ਬਹੁਤ ਮਹਾਨ ਆ। ਕਹਿੰਦਾ, ਜਿਹੜਾ ਇਹਨਾਂ ਦਾ ਮੁਰਸ਼ਦ ਹੈ, ਉਹ ਬੜਾ ਤਕੜਾ ਵਲੀ ਪੈਗੰਬਰ ਹੋਇਆ। ਕਹਿੰਦਾ, ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਉਹਨੇ ਇਹਨਾਂ ਨੂੰ ਇੱਕ ਆਬੇ ਹਯਾਤ, ਆ ਪੰਜ ਘੁੱਟ ਪਿਆ ਦਿੰਦਾ ਅੰਮ੍ਰਿਤ ਦੇ, ਇਹਨਾਂ ਮੋਇਆਂ 'ਚ ਜਾਨ ਪਾ ਦਿੰਦਾ। ਮੁਰਸ਼ਦ ਇਨਕਾ ਵਲੀ ਭਇਓ ਹੈ, ਇਨਕੋ ਆਬੇ ਹਯਾਤ ਦਇਓ ਹੈ। ਅਬਦਾਲੀ ਕਹਿੰਦਾ, ਇਹਨਾਂ ਦਾ ਆਬੇ ਹਯਾਤ ਜਿਹੜੇ ਮੁਰਸ਼ਦ ਨੇ ਦਿੱਤਾ, ਉਹ ਆਬੇ ਹਯਾਤ ਅੰਮ੍ਰਿਤ ਕਿਹੋ ਜਿਹਾ ਇਹਨਾਂ ਦਾ? ਉਹ ਪਤਾ ਕੀ ਜਵਾਬ ਦਿੰਦਾ ਜੀ ਅੱਗੇ? ਜ਼ਕਰੀਆ ਖਾਂ ਵਰਗੇ ਦੱਸ ਰਹੇ ਆ। ਕਹਿੰਦਾ ਗਜ਼ਬ ਅਸਰ ਇਸ ਕਾ ਹਮ ਦੇਖਾ, ਇਹਨਾਂ ਦੇ ਅੰਮ੍ਰਿਤ ਦਾ ਆਬੇ ਹਯਾਤ ਦਾ ਜਿਹੜਾ ਅਸਰ ਹੈ ਨਾ, ਉਹ ਕਹਿੰਦਾ ਮੈਂ ਸੁਣੀਆਂ ਗੱਲਾਂ ਨਹੀਂ ਕਰਦਾ, ਇਹਨਾਂ ਦੇ ਆਬੇ ਹਯਾਤ ਅੰਮ੍ਰਿਤ ਦੀ ਸ਼ਕਤੀ ਮੈਂ ਆਪਣੀਆਂ ਅੱਖਾਂ ਨਾਲ ਵੇਖੀ ਆ। ਜਦੋਂ ਇਹ ਪੀ ਲੈਂਦੇ ਆ, ਛਕ ਲੈਂਦੇ ਆ, ਕੀ ਬਣ ਜਾਂਦੇ ਆ? ਕਹਿੰਦਾ ਗਜ਼ਬ ਅਸਰ ਇਸ ਕਾ ਹਮ ਦੇਖਾ, ਬੁੱਝ ਦਿਲ ਕਰਤੇ ਸ਼ੇਰ ਵਿਸ਼ੇਖਾ। ਇਹ ਬੁੱਝ ਦਿਲ ਲੋਕ ਸ਼ੇਰ ਬਣ ਜਾਂਦੇ ਆ, ਇਹ ਕਾਇਰ ਲੋਕ ਸ਼ੇਰ ਬਣ ਜਾਂਦੇ ਆ। ਬੁੱਝ ਦਿਲ ਕਰਤੇ ਸ਼ੇਰ ਵਿਸ਼ੇਖਾ, ਕਾਣ ਨਾ ਕਿਸੂ ਕੀ ਇਹ ਰਾਖਤ। ਆਹ ਬੜੀ ਤਕੜੀ ਗੱਲ ਜੇ ਅੱਜ ਤੁਸੀਂ, ਅੱਜ ਜਿਹੜੀ ਹਾਲਾਤ ਸਾਡੀ ਆ, ਅੱਜ ਸਾਡੀ ਹਾਲਤ ਇਹ ਬਣ ਗਈ, ਅੱਜ ਤੁਸੀਂ ਕਦੇ ਵਿਚਾਰ ਕੇ ਵੇਖਿਓ, ਅੱਜ ਅਸੀਂ ਕਈ ਵਾਰੀ ਧਰਮ ਨੂੰ, ਸਿੱਖੀ ਨੂੰ ਗਿਰਵੀ ਰੱਖਣ ਲੱਗੇ ਹਾਂ। ਬਹੁਤਾ ਚਿਰ ਨਹੀਂ ਲਾਉਂਦੇ, ਬਹੁਤ ਚਿਰ ਨਹੀਂ ਲਾਉਂਦੇ। ਮੇਰੀ ਕੁਰਸੀ ਕਾਇਮ ਰਹਿਣੀ ਚਾਹੀਦੀ ਆ, ਮੇਰਾ ਤਖਤ ਰਾਜ ਭਾਗ ਕਾਇਮ ਰਹਿਣਾ ਚਾਹੀਦਾ, ਮੇਰੇ ਰੁਤਬੇ ਕਾਇਮ ਰਹਿਣੇ ਚਾਹੀਦੇ ਆ। ਪੰਥ ਜਿੱਥੇ ਮਰਜ਼ੀ ਜਾਏ, ਕੌਮ ਜਿੱਥੇ ਮਰਜ਼ੀ ਜਾਏ, ਸਿਧਾਂਤ ਗੁਰਮਤ ਫਲਸਫਾ ਜਿੱਥੇ ਮਰਜ਼ੀ ਜਾਏ, ਸਾਡੇ ਦੁਸ਼ਮਣ ਸਾਡੀ ਸਿਫਤ ਕਰ ਰਹੇ ਆ, ਅਸੀਂ ਪੰਥਕ ਅਖਵਾਉਣ ਵਾਲੇ ਵਿਕਦੇ ਜਾ ਰਹੇ ਹਾਂ। ਮਾਫ਼ ਕਰਨਾ, ਸੱਤ ਹੈ ਅੱਜ, ਨਹੀਂ ਮੁਨਕਰ ਹੋ ਸਕਦੇ ਤੁਸੀਂ ਇਹਦੇ ਤੋਂ। ਉਹ ਜ਼ਕਰੀਆ ਖਾਂ ਹੱਦ ਹੋ ਗਈ, ਜਿਹੜੇ ਬੰਦੇ ਵੇਲੇ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਆ, ਉਹ ਕਹਿੰਦਾ ਸਿੱਖ ਦਾ ਸਿਰ ਲਾ ਕੇ ਲਿਆਓ, ਆਓ ਤੁਹਾਨੂੰ ਪੈਸੇ ਦੇਵਾਂ, ਤਖਤ ਲਾ ਕੇ ਬਹਿ ਜਾਂਦਾ ਸੀ ਲਾਹੌਰ। ਉਹ ਕਹਿ ਰਿਹਾ ਇਹ ਗੱਲ, ਦੁਸ਼ਮਣ ਬੰਦਾ ਕਿੱਡਾ ਵੱਡਾ ਦੁਸ਼ਮਣ ਹੋਊਗਾ ਜਿਹੜਾ ਬੰਦਾ ਸਿੱਖ ਦਾ ਸਿਰ ਲਾ ਕੇ ਲਿਆਵੇ, ਕਹਿੰਦਾ 50 ਰੁਪਈਏ ਦਿੰਦਾ ਤੁਹਾਨੂੰ, ਲਿਆਓ ਸਿਰ। ਇਹ ਸੰਤਾਪ ਆਪਾਂ ਭੋਗਿਆ ਵਾ ਖਾਲਸੇ ਨੇ। ਸੱਜਣੋ, ਮੈਂ ਇੱਥੋਂ ਤੱਕ ਪੜ੍ਹਿਆ ਇਤਿਹਾਸ ਦੇ ਪੰਨਿਆਂ 'ਤੇ, ਕਈ ਮੁਸਲਮਾਨ ਐਸੇ ਲੋਕ ਸਨ, ਨੌਜਵਾਨ ਲੜਕੇ ਬਣਾ ਕੇ ਔਰਤਾਂ ਦੇ ਸਿਰ ਲਾ ਕੇ ਲੈ ਜਾਂਦੇ ਸੀ। ਸਿੱਖ ਔਰਤਾਂ ਸੀ ਨਾ ਜਿਹੜੀਆਂ, ਚੇਤੇ ਰੱਖਿਓ, ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ, ਜਿਹੜੀਆਂ ਸਾਡੇ ਘਰਾਂ 'ਚ ਸਾਡੀਆਂ ਔਰਤਾਂ ਹੁੰਦੀਆਂ ਸਨ, ਬੀਬੀਆਂ, ਮਾਤਾਵਾਂ, ਭੈਣਾਂ, ਨੌਜਵਾਨ, ਉਹਨਾਂ ਦੇ ਸਿਰ ਲਾ ਕੇ ਨੇਜੇ 'ਤੇ ਟੰਗ ਕੇ ਜ਼ਕਰੀਆ ਖਾਂ ਕੋਲ ਲੈ ਜਾਂਦੇ ਸੀ ਲਾਹੌਰ। ਕਹਿੰਦੇ ਸਿੱਖ ਦਾ ਸਿਰ ਆ। ਜ਼ਕਰੀਆ ਖਾਂ ਕਹਿੰਦਾ ਇਹਦਾ ਕਿਵੇਂ ਪਤਾ ਲੱਗੇ ਵੀ ਇਹ ਸਿੱਖ ਦਾ ਸਿਰ ਆ? ਉਹ ਕਹਿੰਦਾ ਇਹ ਨੌਜਵਾਨ ਸੀ, ਅਜੇ ਦਾੜੀ ਆਈ ਨਹੀਂ ਗੀ ਇਹਨੂੰ। ਕਹਿੰਦਾ ਦਾੜੀ ਆਈ ਨਹੀਂ ਅਜੇ, ਇਹ 15-16 ਸਾਲ ਦਾ ਨੌਜਵਾਨ ਹੈ, ਉਹਦਾ ਸਿਰ ਲਾ ਕੇ ਲੈ ਆ। ਔਰਤਾਂ ਨੇ ਸਿਰ ਲਾ ਕੇ ਲੈ ਜਾਣੇ, ਕਿਉਂਕਿ ਦਾੜੀ ਨਹੀਂ ਨਾ, ਅਤੇ ਜਾ ਕੇ ਕਹਿ ਦੇਣਾ ਜ਼ਕਰੀਆ ਖਾਂ ਦੇ ਦਰਬਾਰ 'ਚ, ਇਹ 15-16 ਸਾਲ ਦਾ ਸਿੱਖ ਨੌਜਵਾਨ ਸੀ, ਉਹਦਾ ਲਾ ਲਿਆਂਦਾ ਮੈਂ ਸਿਰ। ਇੱਦਾਂ ਇਨਾਮ ਲੈਂਦੇ ਰਹੇ, ਇਨਾਮ ਦਿੰਦਾ ਸੀ, ਅਤੇ ਸਾਡੇ ਬਾਰੇ 'ਚ ਕਹਿੰਦਾ ਕੀ ਆ? ਉਹ ਦੁਸ਼ਮਣ ਸਿੱਖਾਂ ਦਾ ਵੈਰੀ ਜ਼ਾਲਮ ਬੰਦਾ ਕੀ ਕਹਿੰਦਾ? ਕਹਿੰਦਾ ਮੁਰਸ਼ਦ ਇਨਕਾ ਵਲੀ ਪਇਓ ਹੈ, ਤੁਹਾਡੇ ਗੁਰੂ ਦੀ ਵਡਿਆਈ ਕਰਦਾ। ਹੱਦ ਹੋ ਗਈ, ਦੁਸ਼ਮਣ ਕਰਦਾ ਸੁਤੇ ਸਿੱਧ, ਸਹਿਜ ਸੁਭਾਏ ਗੱਲਾਂ ਕਰਦਾ ਵਾ, ਪਰ ਉਹਦੇ ਮੂੰਹ ਸੱਚ ਨਿਕਲੀ ਜਾਂਦਾ, ਸੁਤੇ ਸਿੱਧ ਸੱਚ ਨਿਕਲੀ ਜਾਂਦਾ, ਕਹਿਣਾ ਨਹੀਂ ਚਾਹੁੰਦਾ, ਉਹ ਸੁਤੇ ਸਿੱਧ ਸਹਿਜ ਸੁਭਾਏ ਨਿਕਲੀ ਜਾਂਦਾ ਸੱਚ। ਮੁਰਸ਼ਦ ਇਨਕਾ ਵਲੀ ਪਇਓ ਹੈ, ਇਨਕੋ ਆਬੇ ਹਯਾਤ ਦਇਓ ਹੈ, ਗਜ਼ਬ ਅਸਰ ਇਸ ਕਾ ਹਮ ਦੇਖਾ, ਬੁੱਝ ਦਿਲ ਕਰਤੇ ਸ਼ੇਰ ਵਿਸ਼ੇਖਾ। ਅਬਦਾਲੀ ਕਹਿੰਦਾ ਹੋਰ ਦੱਸ ਕੋਈ? ਕਹਿੰਦਾ ਕਾਣ ਨਾ ਕਿਸੂ ਕੀ ਇਹ ਰਾਖਤ। ਇਹ ਕਿਸੇ ਦੇ ਮੁਥਾਜ ਨਹੀਂ ਰਹਿੰਦੇ, ਇਹ ਕਿਸੇ ਦੇ ਗੁਲਾਮ ਨਹੀਂ ਰਹਿੰਦੇ, ਗੁਲਾਮੀ ਦੀਆਂ ਜ਼ੰਜੀਰਾਂ ਤੋੜ ਦਿੰਦੇ ਆ ਇਹ। ਕਾਣ ਨਾ ਕਿਸੂ ਕੀ ਇਹ ਰਾਖਤ। ਅਬਦਾਲੀ ਕਹਿੰਦਾ ਕੌਣ ਨੇ ਫਿਰ ਇਹ? ਕਹਿੰਦਾ ਸ਼ਹਿਨ ਸ਼ਾਹ ਖੁਦ ਹੀ ਕੋ ਪਾਕਤ। ਇਹ ਆਪਣੇ ਆਪ ਨੂੰ ਸ਼ਹਿਨ ਸ਼ਾਹ ਕਹਿੰਦੇ ਆ ਸਿੱਖ। ਇਹ ਜਿਹੜੇ ਖਾਲਸੇ ਕਹਿੰਦੇ ਅਸੀਂ ਪਾਤਸ਼ਾਹ ਹਾਂ, ਸਾਡੇ ਗੁਰੂ ਨੇ ਸਾਨੂੰ ਪਾਤਸ਼ਾਹੀ ਦਿੱਤੀ ਆ, ਸਾਡੇ ਗੁਰੂ ਨੇ ਸਾਨੂੰ ਸ਼ਹਿਨ ਸ਼ਾਹੀ ਦਿੱਤੀ ਆ। ਕਹਿੰਦਾ ਕਾਣ ਨਾ ਕਿਸੂ ਕੀ ਇਹ ਰਾਖਤ, ਸ਼ਹਿਨ ਸ਼ਾਹ ਖੁਦ ਹੀ ਕੋ ਭਾਖਤ। ਅਬਦਾਲੀ ਕਹਿੰਦਾ ਬਾਕੀਆਂ ਨੂੰ ਕੀ ਸਮਝਦੇ ਆ ਇਹ? ਖਾਲਸਾ ਤੇ ਹੋ ਗਿਆ ਸ਼ਹਿਨ ਸ਼ਾਹ, ਖਾਲਸੇ ਨੂੰ ਤੇ ਮਿਲ ਗਈ ਪਾਤਸ਼ਾਹੀ, ਬਾਕੀਆਂ ਨੂੰ ਕੀ ਸਮਝਦੇ ਆ ਇਹ? ਤੇ ਜ਼ਕਰੀਆ ਖਾਂ ਪਤਾ ਕੀ ਕਹਿੰਦਾ ਅਬਦਾਲੀ ਦੇ ਮੂੰਹ ਤੇ? ਕਹਿੰਦਾ ਤੈਨੂੰ ਮੈਨੂੰ ਪਤਾ ਕੀ ਸਮਝਦੇ ਆ ਇਹ? ਔਰ ਸਭਨ ਕੋ ਜੀਵ 84, ਆਪਾਂ ਨੂੰ ਕਹਿੰਦੇ 84 ਲੱਖ ਜੀਆ ਜੂ ਨੇ ਆਏ। ਔਰ ਸਭਨ ਕੋ ਜੀਵ 84, ਮਾਨਤ ਆਪਣ ਤਾਈਂ ਅਬਨਾਸੀ। ਆ ਜੇ ਗੱਲ ਖਾਲਸੇ ਦੀ, ਜ਼ਕਰੀਆ ਖਾਂ ਦੇ ਮੂੰਹ ਨਿਕਲ ਰਹੀ ਹੈ ਇਹ ਗੱਲ। ਕਹਿੰਦਾ ਮਾਨਤ ਆਪਣ ਤਾਈਂ ਅਬਨਾਸੀ, ਇਹ ਆਪਣੇ ਆਪ ਨੂੰ ਅਬਨਾਸੀ ਮੰਨਦੇ ਆ। ਇਹ ਕਹਿੰਦੇ ਦੁਨੀਆ ਖਤਮ ਹੋ ਜਾਏਗੀ, ਜਿਹੜੇ ਮਰਜ਼ੀ ਆਉਣ ਤੇ ਮਰ ਜਾਣ, ਜ਼ਾਲਮ ਖਤਮ ਹੋ ਜਾਣਗੇ, ਜ਼ੁਲਮ ਅਤਿਆਚਾਰ ਕਰਨ ਵਾਲੇ ਹਜ਼ਾਰਾਂ ਤੇ ਲੱਖਾਂ ਆਉਣਗੇ, ਦੁਨੀਆ ਤੋਂ ਕੂਚ ਕਰ ਜਾਣਗੇ। ਮਾਨਤ ਆਪਣ ਤਾਈਂ ਅਬਨਾਸੀ, ਦਸ਼ਮੇਸ਼ ਪਿਤਾ ਤੂੰ ਅਬਨਾਸੀ ਹੈ, ਤੇਰਾ ਸਾਜਿਆ ਹੋਇਆ ਖਾਲਸਾ ਸ਼ਹਿਨ ਸ਼ਾਹ ਇਹ ਅਬਨਾਸੀ ਹੈ, ਖਤਮ ਨਹੀਂ ਹੋਏਗਾ, ਨਾਸ਼ ਨਹੀਂ ਹੋਏਗਾ, ਜੁੱਗਾਂ ਤੱਕ ਰਹੇਗਾ। ਜੇ ਤੂੰ ਜੁੱਗਾਂ ਤੱਕ ਰਹਿਣਾ, ਤੇਰਾ ਖਾਲਸਾ ਜੁੱਗਾਂ ਤੱਕ ਰਹੇਗਾ। ਉੱਥੇ ਸੁਰਤ ਲਿਆਇਓ, ਰਾਜ ਲੀਲਾ ਤੇਰੇ ਨਾਮ ਬਣਾਈ, ਜੋਗ ਬਣਿਆ ਤੇਰਾ ਕੀਰਤਨ ਗਾਈ। ਆਹ ਜਿਹੜਾ ਦਿਨ ਮਨਾ ਰਹੇ ਹੋ ਤੁਸੀਂ, ਮਿਸਲਾਂ ਵੇਲੇ ਦਾ ਇਤਿਹਾਸ ਹੈ, ਮਿਸਲਾਂ ਵੇਲੇ ਦਾ। ਸਦਕੇ ਜਾਓ ਇਸ ਗੁਰੂ ਦੇ ਲਾਲ ਤੋਂ, ਸਦਕੇ ਜਾਓ ਉਸ ਗੁਰੂ ਕੇ ਲਾਲਾਂ ਦੀਆਂ ਮਾਵਾਂ ਤੋਂ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਨੂੰ। ਸਰਦਾਰ ਬਘੇਲ ਸਿੰਘ, ਇਹਨੂੰ ਕਰੋੜ ਸਿੰਘੀਆ ਕਹਿੰਦੇ ਸਨ। ਇਹ ਜਿਹੜੀ ਮਿਸਲ ਸੀ ਕਰੋੜ ਸਿੰਘੀਆ, ਇਹਨਾਂ ਦੀ ਮਿਸਲ ਦਾ ਨਾਂ ਸੀ। ਜਿਹੜੀਆਂ 12 ਮਿਸਲਾਂ ਸਨ, ਉਹਨਾਂ 12 ਮਿਸਲਾਂ ਦੇ ਵਿੱਚ ਇਹ ਜਿਹੜੀ ਮਿਸਲ ਸੀ, ਇਹ ਸਰਦਾਰ ਕਰੋੜਾ ਸਿੰਘ ਨੇ ਬਣਾਈ ਸੀਗੀ। ਇਹ ਮੈਂ ਇਤਿਹਾਸ ਪੜ੍ਹਿਆ ਸਾਰੀਆਂ ਮਿਸਲਾਂ ਦਾ। ਇਹ ਸਰਦਾਰ ਕਰੋੜਾ ਸਿੰਘ ਸੀ, ਉਹਦੇ ਤੋਂ ਇਹਨੂੰ ਕਰੋੜੀਆ ਮਿਸਲ ਕਹਿੰਦੇ ਸਨ। ਕਰੋੜਾ ਸਿੰਘ ਤੋਂ ਬਾਅਦ ਇਹਦਾ ਜਥੇਦਾਰ ਸਰਦਾਰ ਬਘੇਲ ਸਿੰਘ ਨੂੰ ਬਣਾਇਆ ਗਿਆ। ਸਰਦਾਰ ਬਘੇਲ ਸਿੰਘ ਕਰੋੜ ਸਿੰਘੀਆ ਕਹਿੰਦੇ ਹੋ ਤੁਸੀਂ ਇਹਨੂੰ। ਕਮਾਲ ਦੀ ਬਾਤ, ਆਹ ਜਿਹੜੇ ਦਿਨ ਚੱਲ ਰਹੇ ਆ, ਇਹਨਾਂ ਦਿਨਾਂ 'ਚ ਇਸ ਗੁਰੂ ਕੇ ਲਾਲਾਂ ਨੇ 40,000 ਖਾਲਸਾ ਇਕੱਠਾ ਹੋਇਆ ਜੀ ਦਿੱਲੀ ਦੀ ਧਰਤੀ 'ਤੇ। 40,000, ਇਹ ਮੈਂ ਪੜ੍ਹਿਆ ਇਤਿਹਾਸ ਦੇ ਪੰਨਿਆਂ 'ਤੇ, ਦਿੱਲੀ ਦੀ ਧਰਤੀ 'ਤੇ। ਭਾਵੇਂ ਇਟਾਵੇ ਵਾਲੇ ਪਾਸੇ ਨੂੰ, ਦਿੱਲੀ ਤੋਂ ਅੱਗੇ ਨਿਕਲ ਜਾਓ, ਅੱਜ ਕੱਲ੍ਹ ਇਹ ਉੱਤਰ ਪ੍ਰਦੇਸ਼ ਦੇ ਵਿੱਚ ਆ, ਇੱਥੋਂ ਤੱਕ ਵੀ ਸਰਦਾਰ ਬਘੇਲ ਸਿੰਘ ਨੇ ਕੇਸਰੀ ਝੰਡਾ ਚਲਾਇਆ ਜਾ ਕੇ, ਇਟਾਵੇ ਤੱਕ ਵੀ। ਪਰ ਜਿਹੜੀ ਬੇਨਤੀ ਮੈਂ ਕਰਨੀ, ਉਹ ਬਚਨ ਸੁਣਿਓ। ਜਦੋਂ ਦਿੱਲੀ ਵਾਲੇ ਪਾਸੇ ਨੂੰ ਸਰਦਾਰ ਬਘੇਲ ਸਿੰਘ ਦਾ ਧਿਆਨ ਹੋਇਆ, ਸੰਖੇਪ 'ਚ ਬੇਨਤੀ ਕਰਾਂਗਾ, ਸਭ ਤੋਂ ਪਹਿਲਾਂ ਇਹਨਾਂ ਨੇ ਦਿੱਲੀ ਜਾ ਕੇ, ਕੇਸਰੀ ਨਿਸ਼ਾਨ ਸਾਹਿਬ ਇਹਨਾਂ ਦੇ ਕੋਲ ਆ, ਘੋੜੇ ਹਾਥੀ ਲਸ਼ਕਰ ਇਹਨਾਂ ਦੇ ਪਾਸ ਆ। ਜਿਹੜਾ ਮਜਨੂੰ ਟਿੱਲਾ ਆ, ਅੱਜ ਕੱਲ੍ਹ ਗੁਰਦੁਆਰਾ ਸਾਹਿਬ ਬੜਾ ਸੁੰਦਰ ਬਣਿਆ, ਉਹ ਮਜਨੂੰ ਟਿੱਲੇ ਸਭ ਤੋਂ ਪਹਿਲਾਂ ਪਹੁੰਚਿਆ। ਉਸ ਵੇਲੇ ਦਿੱਲੀ ਦਾ ਜਿਹੜਾ ਬਾਦਸ਼ਾਹ ਸੀ, ਜਿਹੜਾ ਦਿੱਲੀ ਦਾ ਬਾਦਸ਼ਾਹ ਸੀ, ਹਿੰਦੁਸਤਾਨ ਦਾ, ਇੰਡੀਆ ਦਾ, ਭਾਰਤ ਦਾ ਬਾਦਸ਼ਾਹ ਹੁੰਦਾ ਸੀ ਉਹ ਬੰਦਾ, ਉਸ ਦਾ ਨਾਂ ਸੀ ਸ਼ਾਹ ਆਲਮ। ਆਜ਼ਮ ਗਹੌਰ ਇਹਦਾ ਸਭ ਤੋਂ ਮੁਖੀ ਵਜ਼ੀਰ ਸੀ ਉਸ ਵਕਤ, ਆਜ਼ਮ ਗਹੌਰ। ਨਜ਼ੀਬ ਉਦ ਦੌਲਾ ਵੀ ਪਹਿਲਾਂ ਰਿਹਾ ਉਹਦੇ ਨਾਲ, ਬੜਾ ਲੰਮਾ ਇਤਿਹਾਸ ਹੈ, ਪਰੰਤੂ ਬੇਨਤੀ ਸੁਣਿਓ ਧਿਆਨ ਨਾਲ। ਸਰਦਾਰ ਬਘੇਲ ਸਿੰਘ ਨੇ ਪੰਥ ਖਾਲਸੇ ਨੂੰ ਆਖਿਆ, ਸਰਦਾਰ ਜੱਸਾ ਸਿੰਘ ਆਲੂ ਵਾਲੀਏ ਵਰਗੇ ਮਹਾਨ ਜਰਨੈਲ ਕੌਮ ਦੇ, ਏਕਾ ਬੜਾ ਸੀ। ਅੱਗੇ ਜਾ ਕੇ ਇੱਕ ਨੁਕਤੇ ਦੀ ਗੱਲ ਕਰਾਂਗਾ ਇਤਿਹਾਸ ਦੀ, ਹੁਣ ਸੁਣਿਓ ਗੱਲ। ਜਦੋਂ ਮਜਨੂੰ ਟਿੱਲੇ ਪਹੁੰਚ ਗਿਆ ਪੰਥ ਖਾਲਸਾ, ਸਰਦਾਰ ਬਘੇਲ ਸਿੰਘ ਨੇ ਆਖਿਆ, ਖਾਲਸਾ ਜੀ, ਮੇਰਾ ਚਿੱਤ ਕਰਦਾ ਕਿ ਪੰਥ ਖਾਲਸੇ ਦਾ ਜਿਹੜਾ ਕੇਸਰੀ ਨਿਸ਼ਾਨ ਆ, ਇੱਕ ਵਾਰੀ ਲਾਲ ਕਿਲ੍ਹੇ ਦੇ ਉੱਤੇ ਚਲਾ ਦਈਏ। ਹੁਣ ਦਿੱਲੀ ਆ ਗਏ ਆਪਾਂ, ਹੁਣ ਅਤੇ ਪੰਥ ਖਾਲਸਾ ਵੀ ਹੁਣ ਇਕੱਠਾ ਹੋਇਆ, ਫੌਜਾਂ ਹੁਣ ਹੋਈਆਂ ਖਾਲਸਾ ਕੱਟੀਆਂ, ਅਤੇ ਆਪਾਂ ਹੁਣ ਫਤਿਹ ਦਾ ਨਿਸ਼ਾਨ ਇੱਕ ਵਾਰੀ ਜੇ ਲਾਲ ਕਿਲ੍ਹੇ 'ਤੇ ਚਲਾਈਏ ਨਾ, ਅਤੇ ਸਾਰੇ ਸੰਸਾਰ ਵਿੱਚ ਪੰਥ ਖਾਲਸੇ ਦੀ ਜੈ ਜੈਕਾਰ ਕਰਾ ਦਈਏ ਇੱਕ ਵਾਰੀ। ਜਦੋਂ ਇਹ ਮਜਨੂੰ ਟਿੱਲੇ ਤੋਂ ਅੱਗੇ ਤੁਰਿਆ ਨਾ ਪੰਥ ਖਾਲਸਾ, ਭਾਵੇਂ ਮੁਗਲ ਫੌਜਾਂ ਵੀ ਸਨ ਮੁਕਾਬਲਾ ਕਰਨ ਵਾਲੀਆਂ, ਖਾਲਸੇ ਦੇ ਸਾਹਮਣੇ ਕੋਈ ਨਹੀਂ ਸੀ ਠਹਿਰਦਾ। ਇਹ ਮੈਂ ਪੜ੍ਹਿਆ ਜੀ ਇਤਿਹਾਸ 'ਚ। ਮਜਨੂੰ ਟਿੱਲੇ ਤੋਂ ਚੱਲ ਕੇ ਸਭ ਤੋਂ ਪਹਿਲਾਂ ਇਹਨਾਂ ਨੇ ਕਬਜ਼ਾ ਕੀਤਾ ਅਜਮੇਰੀ ਗੇਟ ਦੇ ਉੱਤੇ। ਹੌਲੀ ਹੌਲੀ ਸਟੈਪ ਬਾਈ ਸਟੈਪ ਚੱਲਦੇ ਗਏ ਹੈ, ਹੌਲੀ ਹੌਲੀ ਕਬਜ਼ਾ ਕਰਦੇ ਗਏ। ਜਿਉਂ ਜਿਉਂ ਜਿੱਥੇ ਖਾਲਸੇ ਦਾ ਕਬਜ਼ਾ ਹੋ ਜਾਂਦਾ ਸੀ ਨਾ, ਬੜਾ ਪਿਆਰਾ ਬਚਨ ਲਿਖਿਆ ਜੀ ਵਿਦਵਾਨਾਂ ਨੇ, ਜਿੱਥੇ ਜਿੱਥੇ ਦਿੱਲੀ 'ਚ ਖਾਲਸੇ ਦਾ ਕਬਜ਼ਾ ਹੋਈ ਜਾਂਦਾ ਸੀ, ਉੱਥੋਂ ਉੱਥੋਂ ਸਾਰੇ ਮੁਗਲ ਅਤੇ ਜਿਤਨੇ ਵੀ ਹਾਕਮ ਲੋਕ ਸਨ, ਛੋਟੇ ਮੋਟੇ ਵੀ ਰਾਜੇ ਹੁੰਦੇ ਸੀ, ਨਵਾਬ ਚੌਧਰੀ, ਉਹ ਆਪਣੇ ਕਿਲ੍ਹੇ ਛੱਡ ਕੇ, ਆਪਣੇ ਘਰ ਬਾਰ ਛੱਡ ਕੇ ਲੋਕਾਂ ਵਾਸਤੇ ਥਾਵਾਂ ਲੱਭਦੇ ਫਿਰਦੇ ਸੀ ਵੀ ਖਾਲਸੇ ਕੋਲੋਂ ਬਚਣਾ ਕਿਵੇਂ ਆ। ਮਜਨੂੰ ਟਿੱਲੇ ਤੋਂ ਚੱਲ ਕੇ ਅਜਮੇਰੀ ਗੇਟ, ਅਜਮੇਰੀ ਗੇਟ 'ਤੇ ਖਾਲਸੇ ਦਾ ਕਬਜ਼ਾ ਹੋ ਗਿਆ। ਉਹਦੇ ਤੋਂ ਬਾਅਦ ਜਦੋਂ ਕਦੇ ਤੁਸੀਂ ਲਾਲ ਕਿਲ੍ਹੇ ਵੱਲ ਨੂੰ ਜਾਓਗੇ ਨਾ, ਸਦਰ ਬਾਜ਼ਾਰ ਦੇ ਨੇੜੇ ਜਦੋਂ ਚਲੇ ਜਾਂਦੇ ਹੋ, ਅੱਜ ਵੀ ਦਿੱਲੀ 'ਚ ਉੱਥੇ ਇੱਕ ਸੀਗਾ ਮੁਹੱਲਾ, ਉਹਨੂੰ ਮੁਗਲ ਮੁਹੱਲਾ ਕਿਹਾ ਜਾਂਦਾ ਸੀ, ਮੁਗਲ ਮੁਹੱਲਾ। ਜਦੋਂ ਉਹਦੇ 'ਤੇ ਤੁਹਾਡਾ ਕਬਜ਼ਾ ਹੋ ਜਾਏ ਨਾ ਮੁਗਲ ਮੁਹੱਲੇ 'ਤੇ, ਫਿਰ ਲਾਲ ਕਿਲ੍ਹੇ ਦੇ ਉੱਤੇ ਕਬਜ਼ਾ ਕਰਨਾ ਤੁਹਾਡੇ ਵਾਸਤੇ ਬਹੁਤੀ ਔਖੀ ਗੱਲ ਨਹੀਂ ਗੀ ਰਹਿ ਜਾਣੇ। ਮਜਨੂੰ ਟਿੱਲੇ ਤੋਂ ਅਜਮੇਰੀ ਗੇਟ, ਅਜਮੇਰੀ ਗੇਟ ਤੋਂ ਮੁਗਲ ਮੁਹੱਲਾ, ਜਦੋਂ ਮੁਗਲ ਮੁਹੱਲੇ ਸਰਦਾਰ ਬਘੇਲ ਸਿੰਘ ਹੋਰੀ ਪਹੁੰਚੇ, ਤਾਂ ਇੱਕ ਵਿਦਵਾਨ ਕਹਿੰਦਾ ਲਾਲ ਕਿਲ੍ਹਾ ਸਿੰਘਾਂ ਦੇ ਖਾਲਸੇ ਦੇ ਸਮਝੋ ਪੈਰਾਂ ਥੱਲੇ ਆ ਗਿਆ। ਉਸ ਵੇਲੇ ਸਰਦਾਰ ਬਘੇਲ ਸਿੰਘ ਨੇ ਆਖਿਆ, ਖਾਲਸਾ ਜੀ, ਮੱਲਾਂ ਮਾਰਦੇ ਜਾਣ, ਜਕਾਰੇ ਗਜਾਉਂਦੇ ਜਾਣ, ਬਾਣੀ ਪੜ੍ਹਦੇ ਜਾਣ, ਓਨੀ ਦੇਰ ਨਹੀਂ ਰੁਕਣ, ਭਾਵੇਂ ਦਿਨ ਭਾਵੇਂ ਰਾਤ ਭਾਵੇਂ ਦੁਪਹਿਰ ਭਾਵੇਂ ਭੁੱਖ ਭਾਵੇਂ ਪਿਆਸੇ, ਆ ਚੇਤੇ ਰੱਖਿਓ ਤੇਰੇ ਕੋਲ 36 ਪ੍ਰਕਾਰ ਦੇ ਪਦਾਰਥ ਹੋ ਖਾਲਸਾ, ਫਿਰ ਤੇਰੇ ਕੋਲ ਸਿੱਖੀ ਨਾ ਹੋਵੇ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲਿਆ। ਸੋਚ ਕਦੇ, ਉਹ ਕਹਿੰਦਾ ਭਾਵੇਂ ਦਿਨ ਹੋਵੇ ਭਾਵੇਂ ਰਾਤ, ਭਾਵੇਂ ਭੁੱਖੇ ਭਾਵੇਂ ਪਿਆਸੇ ਭਾਵੇਂ ਦੁਪਹਿਰ, ਭਾਵੇਂ ਗਲ ਦੇ ਕੱਪੜੇ ਪਾਟੇ ਤੇ ਜੋ ਮਰਜ਼ੀ, ਜਿਤਨੀ ਦੇਰ ਲਾਲ ਕਿਲ੍ਹੇ ਦੇ ਉੱਤੇ ਕੇਸਰੀ ਨਿਸ਼ਾਨ ਗੱਡ ਨਹੀਂ ਦਿੰਦੇ, ਓਨੀ ਦੇਰ ਕੋਈ ਖਾਲਸਾ ਘੋੜਿਆਂ ਹਾਥੀਆਂ ਤੋਂ ਥੱਲੇ ਨਹੀਂ ਉਤਰੇਗਾ, ਭਾਵੇਂ ਪੈਦਲ ਵੀ ਚੱਲ ਰਿਹਾ ਉਹਦੇ ਹੱਥ 'ਚ ਸ਼ਮਸ਼ੀਰ ਹੋਏਗੀ। ਚਲੋ ਲਾਲ ਕਿਲ੍ਹੇ ਨੂੰ, ਕਿਹੋ ਜਿਹਾ ਮਾਹੌਲ ਹੋਏਗਾ ਦਿੱਲੀ 'ਚ, ਸੋਚੋ ਕਦੇ ਕਿਹੋ ਜਿਹਾ ਵਕਤ ਹੋਊਗਾ। ਪੰਥ ਖਾਲਸਾ ਉੱਚੀ ਉੱਚੀ ਆਵਾਜ਼ ਵਿੱਚ ਜਕਾਰੇ ਗਜਾ ਰਿਹਾ ਆ, कोई बाणी गा रहा है, जंग का मैदान बनी हुई दिल्ली। सजनों, पंथ खालसे ने, सरदार बघेल सिंह ने अपने साथियों पंथ खालसे सारियां लिया साथ, और एक दिन ऐसा आया शाह आलम वर्गे, नजीब उद दौला वर्गे बंदे, आजम गहौर वर्गे ऐसे ऐसे वजीर, उहदे सिपाही जितने लोग सन, और ये सच जे लाल किला छड़ के पंथ खालसे दे अगे हथ जोड़ के खलो गए, लोग तुसी हो इथों दे हाकम। केसरी निशान साहब जदों लाल किले दे उत्ते जाके सरदार बघेल सिंह ने गढ़ दिता, तख्त ला दिता गया, ये महान कौम के जरनैल भाई दुलचा सिंह, भाई सद्दा सिंह, ये सिंघां दे नाम आ जी उस वेले दे। सरदार बघेल सिंह, जस्सा सिंह आलू वाली एक ऐसा जरनैल सी कौम का, चेते रखियो, जेड़ियां 12 मिसलां सन सिखां दे वख-वख, सिंघां दे खालसे दे 12 जथे सन, उस जथे का भावें एक एक आगू सीगा, 12 मिसलां दे 12 जथेदार सन, तुसीं हैरान होवोगे, पर 12 मिसलां का भी एक जथेदार सीगा, बड़ा प्यारा जरनैल सी इह कौम का, सदके जाइए उहदी मां तों, सरदार जस्सा सिंह आलू वाली। इहनूं कौम ने एक खिताब दिता सी बड़ा वड्डा, जस्सा सिंह आलू वाली इहनूं पंथ खालसे ने एक खिताब दिता सी, सुल्तान उल कौम, सुल्तान उल कौम है सरदार जस्सा सिंह आलू वाली है। लाल किले दे उत्ते केसरी निशान झुल गया, उस वक्त का बादशाह सी शाह आलम, उन्हें सुनिया भेजिया अपने एक वजीर राही, उसे वजीर रहे, मुखी वजीर सी उहदा, आजम गहौर इन्हां दे पास आया सरदार बघेल सिंह दे, खालसे दी आन ते शान वेखे हुण, एक मिंट च बचन सांझा करन लगा। वह कहिंदा, बघेल सिंह जी, शाह आलम बादशाह है जिहड़ा। सरदार बघेल सिंह कहिंदा, लफज ध्यान नाल बोल, आखो सतनाम श्री, सारे आखो सतनाम श्री, की लफज भला बोलदा वह वजीर, कहिंदा जिहड़ा शाह आलम बादशाह है। बघेल सिंह कहिंदा, जबान चंगी तरह बोल, जबान नू लगाम पा के रख, की लफज बोलिया जी, शाह आलम की है इथों दा, की लफज वरतदा उहदे वास्ते, बादशाह, शाह आलम इथों दा बादशाह नहीं, वजीर होएगा तू उहदा। इस वक्त दिल्ली दे उत्ते खालसे दा राज है, दिल्ली दा बादशाह गुरु गोबिंद सिंह साहब दा खालसा है इस वक्त, शाह आलम दा नां नहीं लेना, नां लै उहदा, की कहिंदा शाह आलम, बादशाह शब्द नहीं वरतना उहदे वास्ते। तुहानू मिलना चाहुंदा शाह आलम। सरदार बघेल सिंह ने आख्या, मिलना मुश्किल है काम, उहनू मिलन दा काम बड़ा मुश्किल है। आजम गहौर वजीर कहिंदा, कारण? सरदार बघेल सिंह कहिंदे, मैनू इस गल दा पता लगा, जिसने शाह आलम नू मिलना होए उहदी सभा च जाके मिलन वाले नू सलाम करनी पैंदी, शाह आलम दे अगे हथ जोड़ के सलाम करनी पैंदी आ। असीं एक निरंकार अकाल पुरख नू, श्री गुरु ग्रंथ साहब नू सलाम करदे आ, इह सिर लथ जाएगा, किसे अगे नहीं चुकेगा, असीं नहीं सलाम करनी तां नहीं जा सकदे। जिहड़ा शाह आलम दी सभा च जाएगा, शाह आलम उपर तख्त ते अपने सिंघासन ते बैठा होएगा, जिहड़ा मिलन जाएगा उहनू भुंजे धरती ते बैठना पएगा, खालसा नहीं बह सकदा। जेड़ा शाह आलम नू मिलन वास्ते जाएगा, वह शस्त्र लैके हथियार लैके नहीं जा सकता, खालसा हथियारों तो बिना रह नहीं सकता, मैं नहीं जा सकता। अगली बात, जेड़ा शाह आलम नू मिलन वास्ते जाएगा, वह घोड़े ते सवार होके, हाथी ते सवार होके नहीं जा सकता, खालसा सवारी घोड़े दी करदा, मेरा गुरु कह गया, खालसा सो जो चढ़े तुरंग, खालसा सो जो करे नित जंग। इहदा भाव नहीं भी अज भी घोड़ियां दी आपां गल करदे, गड्डियां सारा कुछ, उस वेले घोड़े दी सवारी गैर मुसलमान नहीं सी कर सकदा, दस्या होया इह घोड़े ते सवार आ, किवें मुलाकात हो सकदी शाह आलम नाल? उहने जाके दस्या, शाह आलम जी, सरदार बघेल सिंह आह गल कहिंदा, पता की सुनेहा आया जी सरदार बघेल सिंह नूं, शाह आलम जिहड़ा कदे बादशाह सी जदों इन्हां ने खालसा राज कायम कीता जाके, शाह आलम कहिंदा, सरदार बघेल सिंह नूं आखो, मैं एक बारी सरदार बघेल सिंह दे सामने बह के केवल ओदियां अखां च अखां पा के ओदा दर्शन करना चाहना, ओदा दीदार करना चाहना, तुहाडा गुरु किहो जिहा होएगा? ओ खालसा, एडे तकड़े बली महाबली जोधे हो तुसीं, किसे दी कान नहीं रखदे, दिल्ली दे लाल किले दे उत्ते आण के तख्त ला के केसरी निशान चला के बह गए हो, केवल मैं खालसे दे आगू आ जिहड़े उहनां नूं नेड़े होके वेखना चाहना, ਜਿਵੇਂ ਤੇਰਾ ਦਿਲ ਕਰਦਾ ਆ ਉਵੇਂ ਆ, ਮੇਰੇ ਦਰਵਾਜ਼ੇ ਖੁੱਲ੍ਹੇ ਆ। ਗੁਰੂ ਕਾ ਖਾਲਸਾ। ਬਘੇਲ ਸਿੰਘ ਨੂੰ ਸੁਨੇਹਾ ਮਿਲ ਗਿਆ, ਹਾਥੀ ਤੇ ਸਵਾਰ ਸਰਦਾਰ ਬਘੇਲ ਸਿੰਘ ਹਾਥੀ ਤੇ, ਜਦੋਂ ਲਾਲ ਕਿਲ੍ਹੇ ਦੇ ਦਰਵਾਜ਼ੇ ਦੇ ਮੂਹਰੇ ਗਏ ਨਾ ਜੀ, ਹਾਥੀ ਤੇ ਸਵਾਰ ਆ, ਉੱਥੋਂ ਹਾਥੀ ਤੋਂ ਉੱਤਰ ਕੇ ਸਰਦਾਰ ਬਘੇਲ ਸਿੰਘ ਘੋੜੇ ਤੇ ਸਵਾਰ ਹੋ ਗਿਆ। ਔਰ ਕਮਾਲ ਦੀ ਬਾਤ, ਸ਼ਾਹ ਆਲਮ ਜਿਹੜੇ ਇੱਧਰ ਉੱਧਰ ਤੁਰੇ ਫਿਰਦੇ ਸੀ ਅੰਦਰ, ਇਹ ਮੁਲਾਕਾਤ ਵੀ ਉੱਥੇ ਹੀ ਹੋਈ ਹੈ, ਇਹ ਚੇਤੇ ਰੱਖਣਾ। ਜਿਤਨੇ ਲੋਕ ਸਨ ਉਹਦੇ ਅਹਿਲਕਾਰ, ਉਹਦੇ ਵਜ਼ੀਰ, ਦੋ ਲਾਈਨਾਂ ਵਿੱਚ, ਇੱਕ ਖੱਬੇ ਪਾਸੇ ਲਾਈਨ ਉਹਦੇ ਵਜ਼ੀਰ ਅਹਿਲਕਾਰ ਉਹਦੀਆਂ ਫੌਜਾਂ, ਇੱਕ ਸੱਜੇ ਪਾਸੇ ਲਾਈਨ ਸਾਰੇ ਦੇ ਸਾਰੇ, ਜਿਵੇਂ ਕਿਸੇ ਨੂੰ ਸਲਾਮੀ ਨਹੀਂ ਦੇਈਦੀ, ਦੇਖਦੇ ਹੋ ਤੁਸੀਂ, ਸਾਰੇ ਦੇ ਸਾਰੇ ਉਹਦੇ ਅਹਿਲਕਾਰ, ਵਜ਼ੀਰ, ਫੌਜੀ, ਫੌਜਦਾਰ, ਸੂਬੇਦਾਰ, ਸਾਰੇ ਦੇ ਸਾਰੇ ਹੱਥ ਜੋੜ ਕੇ ਖਲੋਤੇ। ਅੱਗੇ ਅੱਗੇ ਇੱਕ ਨਕੀਬ ਚੱਲਦਾ, ਤੁਰਿਆ ਜਾਂਦਾ ਉਹਦੇ ਘੋੜੇ ਦੇ ਸਰਦਾਰ ਬਘੇਲ ਸਿੰਘ ਦੇ, ਪਤਾ ਕੀ ਕਹਿੰਦਾ ਜਾਂਦਾ, ਖਾਲਸਾ ਜੀ ਆ ਰਹੇ ਨੇ, ਖਾਲਸਾ ਜੀ ਆ ਰਹੇ ਨੇ, ਤੇ ਸਰਦਾਰ ਬਘੇਲ ਸਿੰਘ ਦੇ ਨਾਲ ਜਿਤਨੀ ਫੌਜ ਆ, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜਕਾਰੇ ਗੂੰਜਦੇ ਪਏ ਲਾਲ ਕਿਲ੍ਹੇ ਦੇ ਅੰਦਰ। ਸ਼ਾਹ ਆਲਮ ਨੇ ਸਰਦਾਰ ਬਘੇਲ ਸਿੰਘ ਦੀ ਕੁਰਸੀ ਆਪਣੇ ਨਾਲ ਲਵਾ ਲਈ, ਸੱਜੇ ਖੱਬੇ ਜਿਵੇਂ ਦੋਵੇਂ ਇੱਕ ਦੂਜੇ ਦੇ ਬਹਿ ਜਾਣ। ਸਰਦਾਰ ਬਘੇਲ ਸਿੰਘ ਪਤਾ ਕੀ ਕਹਿੰਦੇ, ਕਹਿੰਦੇ ਉਹ ਸ਼ਾਹ ਆਲਮ ਆਪਣੇ ਸੱਜੇ ਖੱਬੇ ਬਰਾਬਰ ਕੁਰਸੀ ਨਾ ਲਾ, ਚੰਗੀ ਤਰ੍ਹਾਂ ਗੱਲ ਕਰਨੀ ਤੇ ਆਪਣੇ ਸਾਹਮਣੇ ਮੇਰੀ ਕੁਰਸੀ ਲਾ, ਤਾਂ ਕਿ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੀਏ, ਤੈਨੂੰ ਪਤਾ ਲੱਗੇ ਖਾਲਸੇ ਦਾ ਰੋਹਬ ਕੀ ਹੈ। ਆਹਮੋ ਸਾਹਮਣੇ ਬਹਿ ਕੇ ਬਾਤਾਂ ਪਾਈਆਂ। ਔਰ ਕਮਾਲ ਦੀ ਬਾਤ, ਸ਼ਾਹ ਆਲਮ ਨੇ ਆਖਿਆ, ਮੈਨੂੰ ਅੱਜ ਤੱਕ ਇਹ ਮਹਿਸੂਸ ਹੋਇਆ ਸੀ ਕਿ ਸ਼ਾਇਦ ਤੁਸੀਂ ਦੁਨੀਆ ਨੂੰ ਲੁੱਟਦੇ ਹੋ, ਮਾਰਦੇ ਹੋ, ਕਤਲੋ ਗਾਰਤ ਕਰਦੇ ਹੋ, ਮੈਨੂੰ ਅੱਜ ਪਤਾ ਲੱਗਾ ਤੁਸੀਂ ਅਣਖ ਨਾਲ ਜਿਉਂਦੇ ਹੋ, ਸ਼ਾਨ ਨਾਲ ਮਰਦੇ ਹੋ, ਅੱਜ ਮੈਨੂੰ ਪਤਾ ਲੱਗ ਗਿਆ ਤੁਸੀਂ ਗੁਲਾਮੀ ਦੀਆਂ ਜ਼ੰਜੀਰਾਂ ਤੋੜ ਕੇ ਆਜ਼ਾਦੀ ਦੀ ਜ਼ਿੰਦਗੀ ਜੀਂਦੇ ਹੋ, ਅੱਜ ਪਤਾ ਲੱਗ ਗਿਆ ਮੈਨੂੰ। ਸਰਦਾਰ ਬਘੇਲ ਸਿੰਘ ਨੂੰ ਇੱਕ ਹਾਥੀ, ਸ਼ਾਹ ਆਲਮ ਨੇ ਜੀ, ਇੱਕ ਹਾਥੀ, ਇੱਕ ਸੋਨੇ ਦੀ ਜ਼ੰਜੀਰ, ਪੰਜ ਬੜੇ ਕੀਮਤੀ ਅਰਬੀ ਘੋੜੇ, ਤੇ ਸਾਰੇ ਜਿਹੜੇ ਖਾਲਸਾ ਪੰਥ ਨਾਲ ਸੀ, ਬੜੇ ਬੜੇ ਕੀਮਤੀ ਗਲੀਚੇ ਤੇ ਬਸਤਰ ਦੇ ਕੇ ਹੱਥ ਜੋੜ ਕੇ ਸਰਦਾਰ ਬਘੇਲ ਸਿੰਘ ਦੇ ਅੱਗੇ ਸਿਰ ਝੁਕਾ ਦਿੱਤਾ ਉਹਨੇ, ਸ਼ਾਹ ਆਲਮ ਨੇ। ਹਿੰਦੁਸਤਾਨ ਦਾ ਤਖਤ, ਦਿੱਲੀ ਦਾ ਤਖਤ, ਲਾਲ ਕਿਲ੍ਹਾ ਪੰਥ ਖਾਲਸੇ ਦੇ ਅੱਗੇ ਝੁਕ ਗਿਆ। ਉਸ ਦਿਨ ਪੰਥ ਖਾਲਸੇ ਅੱਗੇ ਝੁਕ ਗਿਆ। ਉਹਨੇ ਆਖਿਆ 3 ਲੱਖ ਰੁਪਈਆ ਸ਼ਾਹੀ ਖਜ਼ਾਨੇ 'ਚੋਂ ਸਰਦਾਰ ਬਘੇਲ ਸਿੰਘ ਨੂੰ ਦਿੱਤਾ ਜਾਏ, ਦਿੱਲੀ ਦੀ ਚੁੰਗੀ ਤੇ ਕੋਤਵਾਲੀ ਸਾਰੀ ਦੀ ਸਾਰੀ ਸਰਦਾਰ ਬਘੇਲ ਸਿੰਘ ਦੀ ਅਗਵਾਈ 'ਚ ਖਾਲਸੇ ਨੂੰ ਦਿੱਤੀ ਜਾਏ। ਰਾਜ ਹੋਰ ਕੀ ਹੋਣਾ, ਰਾਜ ਕਰਨਾ ਕੀ ਆ? ਦਿੱਲੀ ਦੀ ਜਿੰਨੀ ਚੁੰਗੀ ਇਕੱਠੀ ਹੁੰਦੀ ਹੈ, ਕੋਤਵਾਲੀ, ਜੋ ਵੀ ਪੈਸਾ ਆਉਂਦਾ, ਸਰਦਾਰ ਬਘੇਲ ਸਿੰਘ ਤੇ ਪੰਥ ਖਾਲਸੇ ਨੂੰ ਦਿੱਤਾ ਜਾਏ, ਤੇ ਜਿੰਨੇ ਦਿੱਲੀ ਵਿੱਚ ਧਾਰਮਿਕ ਅਸਥਾਨ ਆ ਉਹਨਾਂ ਗੁਰਦੁਆਰਿਆਂ ਦੀ ਸੇਵਾ ਸਰਦਾਰ ਬਘੇਲ ਸਿੰਘ ਦੀ ਅਗਵਾਈ 'ਚ ਮੁਕੰਮਲ ਕੀਤੀ ਜਾਏ। ਅੱਜ ਜਿੰਨੇ ਗੁਰਦੁਆਰੇ ਦਿੱਲੀ 'ਚ ਤੁਹਾਨੂੰ ਮਿਲ ਰਹੇ ਆ, ਬੜਾ ਲੰਮਾ ਇਤਿਹਾਸ ਹੈ, ਬੰਗਲਾ ਸਾਹਿਬ, ਸੀਸਗੰਜ ਸਾਹਿਬ, ਗੁਰੂ ਅਰਜਨ ਤੇਗ ਬਹਾਦਰ ਸਾਹਿਬ ਜਿੱਥੇ ਸ਼ਹੀਦ ਹੋਏ ਆ, ਇਸ ਜਗ੍ਹਾ ਦੇ ਉੱਤੇ ਗੁਰਦੁਆਰਾ ਥੜਾ ਅਸਥਾਨ ਸਰਦਾਰ ਬਘੇਲ ਸਿੰਘ ਨੇ ਕਾਇਮ ਕੀਤਾ। ਜੇ ਤੁਹਾਡੇ ਕੋਲ ਇਹ ਰਾਜ ਨਾ ਹੁੰਦਾ, ਜੇ ਦਿੱਲੀ ਦੇ ਲਾਲ ਕਿਲ੍ਹੇ 'ਤੇ ਤੁਹਾਡਾ ਕੇਸਰੀ ਨਿਸ਼ਾਨ ਨਾ ਝੁੱਲਦਾ, ਅੱਜ ਉਹ ਬੰਗਲਾ ਸਾਹਿਬ, ਸੀਸਗੰਜ 'ਤੇ ਜਿਹੜੇ ਗੁਰਦੁਆਰੇ ਤੁਹਾਨੂੰ ਮਿਲ ਰਹੇ ਨਾ, ਰਕਾਬਗੰਜ ਸਾਹਿਬ, ਨਹੀਂ ਸੀ ਹੋਣੇ। ਇਹ ਸਰਦਾਰ ਬਘੇਲ ਸਿੰਘ ਦੀ ਬਦੌਲਤ, ਪੰਥ ਖਾਲਸੇ ਦੀ ਬਦੌਲਤ, ਜਿਨ੍ਹਾਂ ਨੇ ਦਿੱਲੀ 'ਤੇ ਜਾ ਕੇ ਕੇਸਰੀ ਨਿਸ਼ਾਨ ਗੱਢੇ ਔਰ ਜਕਾਰੇ ਗਜਾਏ, ਝੂਲ 'ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਲਾਗ 'ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ, ਔਰ ਇਹ ਝੰਡੇ ਅੱਜ ਸਾਰੇ ਸੰਸਾਰ ਵਿੱਚ ਝੁੱਲਦੇ ਪਏ। ਇਹ ਅੱਜ ਨਹੀਂ ਝੁੱਲਣੇ, ਇਹ ਨਹੀਂ 100 ਸਾਲ 200 ਸਾਲ 1000 ਸਾਲ ਤੱਕ ਝੁੱਲਦੇ ਰਹਿਣਗੇ, ਨਹੀਂ, ਸਾਡਾ ਗੁਰੂ ਜੁਗੋ ਜੁਗ ਅਟਾਲਿਆ, ਸਾਡਾ ਦਸ਼ਮੇਸ਼ ਜੁਗੋ ਜੁਗ ਅਟਾਲਿਆ, ਉਹ ਗੁਰੂ ਦਾ ਖਾਲਸਾ ਜੁਗੋ ਜੁਗ ਅਟਾਲਿਆ। ਤੇ ਹੁਣੇ ਅਰਦਾਸ, ਜਦੋਂ ਅਰਦਾਸ ਕਰੋਗੇ ਕੀ ਕਹੋਗੇ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ, ਇਹ ਝੰਡੇ, ਇਹ ਬੁੰਗੇ, ਇਹ ਚੌਂਕੀਆਂ ਜੁਗੋ ਜੁਗ ਅਟਲ ਰਹਿਣਗੀਆਂ। ਯਤਨ ਕਰ ਗੁਰੂ ਕਾ ਖਾਲਸਾ ਬਣਨ ਦਾ, ਤੂੰ ਮੜੀਆਂ ਮਸਾਣਾਂ ਤੇ ਕਬਰਾਂ ਤੇ ਨੱਕ ਰਗੜਦਾ ਫਿਰਦਾ, ਸਿੱਖੀ ਨੂੰ ਗਿਰਵੀ ਰੱਖ ਕੇ ਆਪ ਅਹੁਦੇ ਤੇ ਰੁਤਬੇ ਲੈਣਾ ਚਾਹੁੰਨ, ਉਹ ਖਾਲਸਾ ਦਸ਼ਮੇਸ਼ ਦਾ ਖਾਸ ਰੂਪ ਬਣ, ਮਨ 'ਚ ਬਾਣੀ, ਤਨ 'ਤੇ ਗੁਰੂ ਦਾ ਬਾਣਾ ਵਸਾ, ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੱਗ ਜਾ, ਲੜ, ਸਿਰ ਕੱਟਿਆ ਜਾਏ, ਪਰ ਜਦੋਂ ਝੁਕੇ ਸਤਿਗੁਰੂ ਜਾਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕੇ, ਬਾਣੀ ਬਾਣੀ ਦਾ ਧਾਰਨੀ ਹੋ ਜਾ, ਫਿਰ ਸਾਹਿਬ ਦੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਭਰ ਕੇ ਆ ਵੀ ਲੋਕ ਸਫਲਾ परलोक भी सुहेला बन जाएगा। यह लोग सुखी है, परलोक सुहेले, नानक हर प्रभ आपे मेले। समय की समाप्ति है, इनिया बेनतियां प्रवान करनिया जी सारिया संगतां नू मेरे दाता जी, दरों करो नाम दान, गुरु चरणा दा प्यार, सेवा सिमरन दियां दातां सारिया की झोली च मेरे सतगुरु शहनशाह पाउण। आने वाले दिनों इसे तरह गुरमत विचारां दी सांझ पाउंदे रहांगे। होले महल्ले का दिहाड़ा भी आ रहा आने वाले दिनों च, वह भी खालसे की चढ़दी कला का प्रतीक है होला महला भी। होली तो होला किवें आ, अज कित्थे खलोते हैं? वह कलगीधर पातशाह ने जो पर उपकार साढ़े ते कीते सन, की सन, किवें गुरु दे बन सकते हैं, आने वाले दिनों विचार करांगे। सतगुरु सारिया संगतां नू नामदान, गुरु चरणा दा प्यार बख्श के अपने दर घर नाल जोड़ी रखण। पुलां चुकां दी माफ़ी, सब दा धन्नवाद। एक जरूरी पुस्तक स्टेज तो रिलीज़ की जानी है, संगतां नू अपने वालों भी बेनती करांगा कुछ समय लई इसे तरह टका बख्शी रखियो। पुलां चुकां दी माफ़ी, सब दा धन्नवाद। वाहिगुरू जी का खालसा, वाहिगुरू जी की फतेह।